गुरु जी की फतेह। विघ्न विनाशन सोय कहां बुद्ध प्रभ तुच्छ हमारी वरण सके महमान जो तिहारी हम न सकत कर सिफत तुम्हारी आपल हो तुम कथा सुधारी सतनाम श्री वाहिगुरु नमस्तं जरारं नमस्तं कृतारं नमो सर्वतन्दे नमोस्तु अवन्दे नमस्तं जरारं नमस्तं कृतारं नमो सर्वतन्दे नमोस्तु अवन्दे गुरु प्यारी साध संगत समूह माई पाई गज के फतेह बुलाइए वाहिगुरु जी का खालसा वाहिगुरु जी की फतेह। गरीब नवाज सतगुरु धन धन साहिब श्री गुरु गोबिंद सिंह जी महाराज कलगीधर पिता जिन्हां सतगुरां दी जिन्नी भी कोई मनुख तारीफ करे उन्नी थोड़ी है। समग्र गुणा दा अंत पारावार नहीं पाया जांदा। ऐसे महान सतगुरु जी अपनी पावन पवित्र रचना श्री जाप साहिब नाम दी बाणी अंदर जो भी पौड़ी अंदर जो फरमान कर रहे हैं नमस्तं जरारं जरारं जरार जरा पहले दो अखर हैं जजा रारे नु कन्ना जरा अगे रारे नु टिपी है रारे नु टिपी वाला लंबे रहन दियो जरा दा अर्थ बनया बढ़ेपा। नमस्तं जरारं जरा मैंने बढ़ेपा जड़ा कन्ना है वो अगे भी अर्थ दे जंदा पिछे भी दे जंदा ऐड़े दा कम देंदा है कन्ना आरंग जरा आरंग भाव बढ़ेपा ते आरंग मैंने अरी अरी मैंने वैरी वैरी मैंने शत्रु बढ़ेपे दा शत्रु भाव बढ़ेपे नू नाश करन वाला जरारदन नाम दैंता दा अरी भी वर्णन कीता है। कहण तो मुराद है पे बुढ़ेपे दा शत्रु कौन है वाहिगुरु वाहिगुरु कदी बुढ़ा नहीं हुंदा बाकी सारिया दे शरीर परिणामी हन कदे बच्चे सी कदे जवान हुण बुढ़ेपा ग्रस रहा है। सतगुरु जी ने शरीर दियां अवस्थावां दा गुरबाणी विच भी वर्णन कीता है। विद्वान सजना ने शरीर दियां नौ हालतां लिखियां हन। शरीर नौ अवस्थां दे विचों दी गुजरदा है। पहली अवस्था दा नाम निषेक लिखिया है। दूसरी गर्भ तीसरा जन्म चौथा वाले पंजवां कौमार छेवां जोबन सतवां मध्यम अठवां जरा ते नौवीं मृत्यु मौत। भाव जीव हर मनुख इन्हां नौ हालतां विचों दी गुजरदा है। ਇਸ ਨੂੰ ਹੋਰ ਸੌਖਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਬਿਆਨ ਕਰਦੇ ਹਨ ਮਾਝ ਦੀ ਵਾਰ ਵਿੱਚ ਮਹੱਲਾ ਪਹਿਲਾ। ਦਸ ਬਾਲਤਨ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੇ, ਚਾਲੀ ਸੀਪੁਰ ਹੋਏ ਪਚਾਸੀ ਪਗ ਕਿਸੇ ਸੱਠੀ ਕੇ ਬੁਢੇ ਪਾਇਆ ਵੇ, ਸੱਤਰ ਕਾ ਮਤ ਹੀਣ ਅਸੀਆਂ ਕਾ ਵਿਵਹਾਰ ਨ ਪਾਵੇ। ਸਰੀਰ ਦੀਆਂ ਵੱਖ ਵੱਖ ਹਾਲਤਾਂ ਹਨ, ਦਸਾਂ ਵਰਿਆਂ ਤੱਕ ਤੇ ਬੱਚਾ ਹੀ ਹੈ, ਬਾਲਪਣ ਹੈ। ਸੰਕਾਦਕਾਂ ਨੇ ਤਾਹੀਂ ਵਰ ਮੰਗਿਆ ਕਿ ਦਸਾਂ ਵਰਿਆਂ ਤੋਂ ਵੱਡੇ ਨਾ ਹੋਈਏ, ਦਸਾਂ ਵਰਿਆਂ ਤੱਕ ਪਾਇਓ ਬਾਲ ਬੁੱਧ ਸੁਖ ਰੇ। ਬਾਲ ਅਵਸਥਾ ਹੈ, ਨਿਸ਼ਕਪਟ ਹੈ, ਕਪਟ ਨਹੀਂ। ਦਸਾਂ ਵਰਿਆਂ ਤੋਂ ਟੱਪ ਕੇ ਫੇਰ ਮਨੁੱਖ ਬੇਈਮਾਨ ਬਣਨਾ ਸ਼ੁਰੂ ਹੋ ਜਾਂਦਾ ਹੈ। ਬੱਚਾ ਇੰਨਾ ਕਪਟੀ ਨਹੀਂ ਹੈ, ਬੇਈਮਾਨ ਨਹੀਂ ਹੈ ਜਿੰਨਾ ਜਵਾਨ ਆਦਮੀ ਹੈ। ਜਵਾਨ ਇੰਨਾ ਵਕਾਰੀ ਨਹੀਂ, ਇੰਨਾ ਬੁਰਾ ਨਹੀਂ ਜਿੰਨਾ ਬੁਢੇਪੇ ਵਿੱਚ ਹੈ। ਜਿੰਨੇ ਵੀ ਬੁਰੇ ਲੋਕ ਹੋਏ ਜਿਨ੍ਹਾਂ ਤੋਂ ਜਗਤ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ, ਬੁਢੇਪੇ ਵਿੱਚ ਜਾ ਕੇ ਦਿਮਾਗ ਦੀਆਂ ਸੋਚਣ ਸ਼ਕਤੀਆਂ ਬਹੁਤ ਬੁਰੀਆਂ ਹੋ ਜਾਂਦੀਆਂ ਹਨ। ਕੁਝ ਪੂਰਵਲੇ ਜਨਮਾਂ ਦੇ ਵੀ ਸੰਸਕਾਰ ਹਨ, ਕੁਝ ਜਨਮ ਤੋਂ ਹੀ ਚੰਗੇ ਬੰਨੇ, ਕੁਝ ਜਨਮ ਤੋਂ ਹੀ ਬੁਰੇ ਬੰਨੇ ਲੱਗ ਜਾਂਦੇ ਹਨ। ਦਸ ਬਾਲ ਤਨ, ਦਸਾਂ ਵਰਿਆਂ ਤੱਕ ਬਾਲ ਅਵਸਥਾ ਹੈ। ਬੀਤ ਰਵਣ, ਵੀਹਾਂ ਵਰਿਆਂ ਦਾ ਹੋ ਕੇ ਰਵਣ ਸਿਆਣਾ ਹੋ ਜਾਂਦਾ, ਵਿਆਹ ਦੇ ਲਾਇਕ ਹੋ ਜਾਂਦਾ ਹੈ, ਗ੍ਰਿਸ਼ਤ ਵਿੱਚ ਪ੍ਰਵਿਰਤ ਹੁੰਦਾ ਹੈ। ਤੀਸਾਂ ਕਾ ਸੁੰਦਰ ਕਹਾਵੇ, ਅਤੇ ਤੀਹਾਂ ਵਰਿਆਂ ਤੱਕ ਸੁੰਦਰਤਾ ਵਿੱਚ ਵਾਧਾ ਹੁੰਦਾ ਹੈ। ਵੈਸੇ ਤੇ ਹੁਣ ਸਮਾਂ ਤਬਦੀਲ ਹੋ ਗਿਆ, ਹੁਣ ਵੀਹਾਂ ਵਰਿਆਂ ਦੇ ਬਾਅਦ ਹੀ ਕੁਰੂਪਤਾ ਸ਼ੁਰੂ ਹੋ ਜਾਂਦੀ ਹੈ। ਜਿੰਨਾ ਜੰਮਦਾ ਬੱਚਾ ਸੋਹਣਾ ਹੁੰਦਾ ਹੈ ਉਹਨਾਂ ਥੋੜੇ ਵਰਿਆਂ ਦੇ ਬਾਅਦ ਨਹੀਂ, ਪਰ ਦਸਾਂ ਵਰਿਆਂ ਦਾ ਮੁੰਡਾ ਕੁੜੀ ਬਹੁਤ ਸੁਨੱਖੇ ਹਨ, ਵੀਹਾਂ ਵਰਿਆਂ ਦਾ ਜਵਾਨੀ ਭਰਦੀ ਹੈ। ਬੀਸ ਰਮਣ ਤੀਸਾਂ ਕਾ ਸੁੰਦਰ ਕਹਾਵੇ, ਤੀਹਾਂ ਵਰਿਆਂ ਤੱਕ ਭਰਪੂਰ ਜਵਾਨੀ, ਜਿੰਨਾ ਵਧਣਾ ਹੁੰਦਾ ਮਨੁੱਖ ਵੱਧ ਜਾਂਦਾ। ਬੱਚਾ ਸੀ, ਕੱਪੜਾ ਸੀਣਾ ਦਿੰਦਾ ਸੀ, ਦਰਜੀ ਮਾਪ ਲੈਂਦਾ ਸੀ, ਦੂਜੀ ਵਰਾਂ ਵਸਤਰ ਬਣਾਉਂਦਾ, ਫਿਰ ਮਾਪ ਵੱਧ ਜਾਂਦਾ, ਪਰ ਤੀਹਾਂ ਵਰਿਆਂ ਦਾ ਹੋ ਕੇ ਮਾਪ ਠਹਿਰ ਜਾਂਦਾ ਹੈ। ਫਿਰ ਦਰਜੀ ਇੱਕੇ ਵਾਰੀ ਲਿਖ ਲੈਂਦਾ ਵੀ ਹੁਣ ਜਿੰਨਾ ਮਾਪ ਹੈ ਇੰਨਾ ਹੀ ਰਹਿਣਾ ਹੈ। ਤੀਸਾਂ ਕਾ ਸੁੰਦਰ ਕਹਾਵੇ, ਤੀਹਾਂ ਵਰਿਆਂ ਦਾ ਜਵਾਨ ਮਨੁੱਖ ਬੜਾ ਸੋਹਣਾ, ਸ਼ਹਿਰ ਸ਼ਬੀਲਾ, ਸਰੀਰ ਵਿੱਚ ਪੂਰੀ ਸ਼ਕਤੀ ਹੈ। ਚਾਲੀ ਸੀ ਪੁਰ ਹੋਏ, ਚਾਲੀ ਬਣੇ, ਚਾਲੀ ਵਰਿਆਂ ਦੀ ਅਵਸਥਾ ਤੱਕ ਸਰੀਰ ਦੇ ਜਿੰਨੇ ਵੀ ਧਾਤੂ ਹਨ ਪੂਰੇ ਹੋ ਜਾਂਦੇ ਹਨ। ਚਾਲੀ ਸੀ ਪੁਰ ਹੋਏ, ਚਾਲੀਆਂ ਵਰਿਆਂ ਦਾ ਮਨੁੱਖ ਪੂਰਾ ਹੋ ਜਾਂਦਾ, ਚਾਲੀਆਂ ਦੇ ਬਾਅਦ ਫਿਰ ਜਵਾਨੀ ਢਲਣੀ ਸ਼ੁਰੂ ਹੋ ਜਾਂਦੀ ਹੈ। ਵੈਸੇ ਵੀ ਸਿਆਣੇ ਵਿਚਾਰਕਾਂ ਦਾ ਕਥਨ ਹੈ ਕਿ ਜਿਸ ਦਿਨ ਮਨੁੱਖ ਦੀ ਉਮਰ 40 ਵਰਿਆਂ ਦੀ ਹੋ ਜਾਵੇ ਉਸ ਦਿਨ ਤੋਂ ਉਸਨੂੰ ਆਪਣਾ ਭੋਜਨ ਘਟਾ ਦੇਣਾ ਚਾਹੀਦਾ ਹੈ। ਜੇ 4 ਰੋਟੀਆਂ ਖਾਂਦਾ ਤੇ 2 ਖਾਵੇ ਤਾਂ ਬਿਮਾਰ ਨਹੀਂ ਹੋਵੇਗਾ। ਜੇ ਭੋਜਨ ਨਾ ਘਟਾਇਆ ਤੇ ਸਰੀਰ ਨੂੰ ਰੋਗ ਲੱਗਣੇ ਸ਼ੁਰੂ ਹੋ ਜਾਣਗੇ। ਕੁਝ ਐਸੇ ਰੋਗ ਨੇ 40 ਵਰਿਆਂ ਦੇ ਬਾਅਦ ਲੱਗਦੇ ਨੇ। ਸਿਆਣੇ ਡਾਕਟਰ ਦੱਸਦੇ ਨੇ ਕਿ ਇਸ ਬੀਬੀ ਨੂੰ, ਇਸ ਆਦਮੀ ਨੂੰ ਜਿਹੜਾ ਰੋਗ ਹੈ ਹੁਣ 40 ਵਰਿਆਂ ਤੋਂ ਟੱਪ ਗਿਆ, ਹੁਣ ਇਹਦਾ ਇਲਾਜ ਕਰਨਾ ਮੁਸ਼ਕਲ ਹੈ। 40 ਸੀ ਪੁਰ ਹੋਏ, 40 ਵਰਿਆਂ ਦਾ ਜਾ ਕੇ ਮਨੁੱਖ ਪੂਰਾ ਹੋ ਜਾਂਦਾ ਹੈ। 40 ਵਰਿਆਂ ਦੇ ਬਾਅਦ ਸਰੀਰ ਵਿੱਚ ਸੱਤਿਆ ਵਧਣੀ ਨਹੀਂ, ਘਟਣੀ ਘਟਣੀ ਹੈ। ਭਾਵੇਂ ਸੋਨਾ ਖਾਵੇ, ਚਾਂਦੀ ਖਾਵੇ, ਹੀਰੇ ਮੋਤੀ ਖਾਂਦਾ ਫਿਰੇ, ਸਰੀਰ ਦੀ ਤਾਕਤ ਦਿਨੋ ਦਿਨ ਘਟਦੀ ਘਟਦੀ ਜਾਂਦੀ ਹੈ। 40 ਸੀ ਪੁਰ ਹੋਏ, 85 ਦਾ ਅਰਥ ਇੱਥੇ 55 ਹੈ, ਜਾਂ 50 ਲਾ ਲਵੋ, 40 ਦੇ ਬਾਅਦ ਪ੍ਰਕਰਨ ਦੀ ਰੀਤੀ ਅਨੁਸਾਰ 50 ਵਰੇ। ਜਦੋਂ 50 ਸਾਲਾਂ ਦਾ ਹੋ ਗਿਆ ਨਾ, 40 ਸਿਫਰ ਹੋਏ, 85 ਨੂੰ 85 ਵੀ ਸਮਝ ਲਈਦਾ, ਪਰ ਇੱਥੇ ਪਚਾਸ ਦਾ ਅਰਥ ਪੰਜਾਹ ਹੈ, ਪਚਾਸੀ ਪਾਠ ਹੈ ਛੰਦ ਬੰਦ ਦੀ ਲੈ ਨੂੰ ਪੂਰਿਆਂ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਪੰਜਾਹ ਵਰਿਆਂ ਲਈ ਇਹ ਸੰਕੇਤ ਲਾਇਆ, ਥੋੜਾ ਜਿਹਾ ਇੱਕ ਸਿਆਹੀ ਦਾ ਲਿਹਾਜ ਕੀਤਾ ਹੈ। ਪੰਜ ਖਿੱਤਾ ਹੈ ਸੱਠੀ ਕੇ ਬੁੱਢੇ ਪਾਇਆ ਵੇ, ਪੰਜਾਹ ਵਰਿਆਂ ਦੇ ਬਾਅਦ ਚ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ। ਜਦੋਂ ਸੱਠਾਂ ਵਰਿਆਂ ਦਾ ਮਨੁੱਖ ਹੋ ਜਾਂਦਾ ਹੈ ਉਦੋਂ ਫਿਰ ਬੁਢੇਪਾ ਆ ਜਾਂਦਾ, ਕੇਸ ਚਿੱਟੇ ਹੋ ਜਾਂਦੇ ਹਨ। ਹੁਣ ਤੇ ਦਿਨੋਂ ਦਿਨ ਸਰੀਰ ਦੀ ਹੋਰ ਵੀ ਤਾਕਤ ਘਟਦੀ ਜਾ ਰਹੀ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਦੀ ਸਤਿਗੁਰੂ ਜੀ ਨੇ ਮਨੁੱਖ ਦੇ ਸਰੀਰ ਦੀ ਬਣਤਰ ਵਰਣਨ ਕੀਤੀ ਹੈ। ਹੁਣ ਤੇ ਤੀਹਾਂ ਚਾਲੀਆਂ ਸਾਲਾਂ ਦੇ ਬਾਅਦ ਹੀ ਮਨੁੱਖ ਬਿਰਧ ਹੋ ਜਾਂਦਾ ਹੈ, ਬੁੱਢਾ ਹੋ ਜਾਂਦਾ ਹੈ। ਕਈਆਂ ਦੇ ਪੰਜੀਆਂ ਸਾਲਾਂ ਦੇ ਕੇਸ ਚਿੱਟੇ ਹੋ ਜਾਂਦੇ, ਕਈ ਐਸੇ ਵੀ ਬੱਚੇ ਨੇ ਛੋਟੀ ਉਮਰਾਂ ਦੇ ਵਿੱਚ ਹੀ, ਉਹਨਾਂ ਨੂੰ ਐਵੇਂ ਦਿੱਲੀ ਜਾ ਕੇ ਦੇਖਿਆ, ਐਵੇਂ ਥੋੜੀ ਥੋੜੀ ਉਮਰ ਦੇ ਬੱਚਿਆਂ ਨੂੰ ਐਨਕਾਂ ਲੱਗੀਆਂ, ਕੇਸ ਚਿੱਟੇ ਹੋ ਗਏ, ਹੋਰ ਜ਼ੁਕਾਮ ਆਦਿ ਰੋਗਾਂ ਨੇ ਗ੍ਰਸਤ ਲਿਆ। ਚਾਲੀ ਸੀਪੁਰ ਹੋਏ ਪਚਾਸੀ ਪੱਗ ਖਿੱਸੇ ਸੱਠੀ ਕੇ ਬੁੱਢੇ ਪਾਇਆ ਵੇ, ਪੈਰ ਥੜਕਣ ਲੱਗ ਪੈਂਦੇ ਨੇ, ਬੁੱਢੇ ਪਾਇਆ ਗਿਆ। ਕਾਲੀ ਹੂੰਫਨ ਧੌਲੇ ਆਏ, ਕਾਲੀ ਦਾੜੀ ਵਿਦਾ ਹੋ ਗਈ ਹੈ, ਕਾਲੇ ਕੇਸ ਚਲੇ ਗਏ ਹਨ, ਤੇ ਭੌਰਾਂ ਭੌਰ ਜਿਹੜੇ ਸੀ ਉੱਡ ਗਏ ਨੇ ਤੇ ਬਗਲੇ ਆ ਕੇ ਬੈਠ ਗਏ ਹਨ, ਭਾਵ ਚਿੱਟੇ ਕੇਸ ਆ ਗਏ ਹਨ। ਇਹ ਇੱਕ ਤਰ੍ਹਾਂ ਨਿਸ਼ਾਨੀ ਚਿੰਨ੍ਹ ਹੈ, ਮੌਤ ਦੀ ਚਿੱਠੀ ਆ ਗਈ ਇਹ ਸਮਝ ਲਵੋ। ਜਿਹੜੇ ਚਿੱਟੇ ਕੇਸ ਹਨ ਇਹ ਅਗਲੇ ਬੰਨੇ ਦੀ ਤਿਆਰੀ ਦਾ ਸੱਦਾ ਮਿਲ ਗਿਆ ਹੈ। ਸੱਠੀ ਕੇ ਬੁੱਢੇ ਪਾਇਆ ਵੇ, ਸੱਠਾਂ ਵਰਿਆਂ ਦਾ ਹੋ ਕੇ ਮਨੁੱਖ ਬਿਰਧ ਹੋ ਜਾਂਦਾ ਹੈ, ਬੁਢੇਪਾ ਗ੍ਰਸ ਲੈਂਦਾ ਹੈ। ਸੱਤਰ ਕਾ ਮਤਹੀਨ, ਸੱਤਰਾਂ ਵਰਿਆਂ ਦਾ ਤੇ ਆਮ ਲੋਕ ਕਹਿੰਦੇ ਹੁਣ ਸੱਤਰੇ ਬੱਤਰੇ ਹੋ ਗਿਆ, ਹੁਣ ਨੀ ਇਹਦੀ ਬੁੱਧੀ ਕੰਮ ਕਰਦੀ, ਹਟਾਓ ਇਸ ਨੂੰ। ਕਿਸੇ ਵੀ ਕੰਮ ਦੀ ਮੁਖਤਿਆਰੀ ਹੋਵੇ, ਨਾ ਬੱਚੇ ਹੀ ਚਾਹੁੰਦੇ ਨੇ ਨਾ ਨੋਵਾਂ ਹੀ ਚਾਹੁੰਦੀਆਂ ਨੇ ਵੀ ਹੁਣ ਇਹਨੇ ਮੁਖਤਿਆਰੀ ਛੱਡਣੀ ਨਹੀਂ, ਚੱਬੀਆਂ ਆਪਣੇ ਹੀ ਲੀੜੇ ਦੇ ਪੱਲੇ ਬੰਨ ਛੱਡਦੀ ਹੈ। ਜਾਂ ਕੋਈ ਬਜ਼ੁਰਗ ਚਾਹੁੰਦੇ ਨੇ ਬੱਚੇ ਚੰਗੇ ਨੇ, ਮਾਈ ਬਾਪ ਜਦੋਂ ਬੱਚੇ ਹੋਣ ਹਾਰ ਹੋਣ ਉਹਨਾਂ ਦੇ ਹਵਾਲੇ ਸਭੋ ਕੁਝ ਕਰਕੇ ਆਪ ਵਿਹਲਾ ਹੋ ਜਾਵੇ ਤੇ ਹੁਣ ਤੁਸੀਂ ਆਪਣਾ ਘਰ ਬਾਰ ਸਾਂਭੋ, ਅਸੀਂ ਬਤੇਰਾ ਚਿਰ ਕਰ ਲਿਆ। ਬਤੇਰਾ ਚਿਰ ਮੁਖਤਿਆਰੀ ਕਰ ਲਈ ਹੈ, ਸੱਤਰ ਕਾ ਮਤਹੀਨ, ਸੱਤਰਾਂ ਵਰਿਆਂ ਦਾ ਮਨੁੱਖ ਜਿਹੜਾ ਹੈ ਮਤ ਮਾਰੀ ਜਾਂਦੀ ਹੈ। ਵਿਰਲੇ ਵਿਰਲੇ ਹਨ ਜਿਹੜੇ ਜਪ ਤਪ ਸੇਵਾ ਸਿਮਰਨ ਘਾਲਣਾ ਘਾਲਣ ਵਾਲੇ ਗੁਰਮੁਖ ਹਨ, ਬਚੇ ਰਹਿੰਦੇ ਨੇ। ਨਹੀਂ ਤੇ ਬਾਕੀ ਆਮ ਸੰਸਾਰੀ ਲੋਕਾਂ ਦੀ ਗੱਲ ਗੁਰਦੇਵ ਕਰਦੇ ਨੇ, ਸੱਤਰਾਂ ਕਾ ਮਤਹੀਨ, ਅੱਸੀਆਂ ਕਾ ਵਿਵਹਾਰ ਨਾ ਪਾਵੇ। ਅਤੇ ਜਦੋਂ 80 ਵਰਿਆਂ ਦੀ ਉਮਰ ਹੋ ਜਾਵੇ ਇਸ ਮਨੁੱਖ ਦੀ, ਉਦੋਂ ਤੇ ਵਿਹਾਰਕਾਰ ਭੁੱਲ ਜਾਂਦੇ ਨੇ, ਲੈਣਾ ਦੇਣਾ ਭੁੱਲ ਜਾਂਦਾ, ਹਿਸਾਬ ਕਿਤਾਬ ਕਰਨਾ ਜਿਹੜਾ ਉੱਕ ਜਾਂਦਾ ਹੈ। ਅਸੀਆਂ ਕਾ ਵਿਵਹਾਰ ਨਾ ਪਾਵੇ, 80 ਵਰਿਆਂ ਦਾ ਹੋ ਕੇ ਵਿਹਾਰਕਾਰ ਕਰਨੋਂ ਰਹਿ ਜਾਂਦਾ ਹੈ। 90 ਕਾ ਸਿਹ ਜਾਸੁਨੀ, 90 ਵਰਿਆਂ ਦਾ ਜਦੋਂ ਹੋ ਗਿਆ ਬਿਰਧ, ਉਦੋਂ ਤੇ ਇਹਦਾ ਆਸਣ ਸੇਜਾ ਤੇ ਲੱਗ ਜਾਂਦਾ, ਫਿਰ ਮੰਜੇ ਜੋਗਾ ਹੀ ਰਹਿ ਜਾਂਦਾ, ਬਾਹਰ ਅੰਦਰ ਤੁਰਨ ਫਿਰਨ ਜੋਗਾ ਨਹੀਂ ਰਹਿੰਦਾ, ਰਹਿ ਜਾਂਦਾ। 90 ਕਾ ਸਿਹ ਜਾਸੁਨੀ, ਮੂਲ ਨ ਜਾਣੇ ਆਪ ਬਲ, ਮੂਲੋਂ ਹੀ ਆਪਣੀ ਸ਼ਕਤੀ ਗੁਆ ਬਹਿੰਦਾ ਹੈ, ਸ਼ਕਤੀ ਤੋਂ ਹੀਣਾ ਹੋ ਜਾਂਦਾ ਹੈ। ਢੰਡੁਲ ਮਾ ਢੂੰਡ ਮਡਿੱਠ ਮੈਂ, ਨਾਨਕ ਜਗ ਧੂਏ ਕਾ ਧਵਲ ਹਰ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਜਗਤ ਧੂਏ ਦਾ ਪਹਾੜ ਹੈ। ਇਹ ਵੀ ਸਰੀਰ ਦੀਆਂ 9 ਹਾਲਤਾਂ ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਵਰਣਨ ਕੀਤੀਆਂ ਹਨ। ਹੋਰ ਵੀ ਕਈ ਵਿਚਾਰਕਾਂ ਨੇ ਸਰੀਰ ਦੀਆਂ ਵੱਖ ਵੱਖ ਅਵਸਥਾਵਾਂ ਦਾ ਵਰਣਨ ਕੀਤਾ ਹੈ। ਕਹਿਣ ਤੋਂ ਮੁਰਾਦ ਜਿਵੇਂ ਸਰੀਰ ਪ੍ਰਣਾਮੀ ਹੈ, ਇੱਦਾਂ ਪਰਮਾਤਮਾ ਦਾ ਸਰੀਰ ਕਦੀ 10 ਵਰਿਆਂ ਦਾ, ਕਦੀ 20 ਦਾ, ਕਦੀ 30 ਦਾ, ਕਦੀ 40 ਦਾ, 50 ਦਾ, 60 ਦਾ, 70 ਤੇ 80, 90, 100 ਸਾਲ ਦਾ ਨਹੀਂ ਹੁੰਦਾ। ਉਹ ਜੈਸਾ ਹੈ ਵੈਸਾ ਹੀ ਹੈ। ਵਾਹਿਗੁਰੂ ਦੇ ਸਰੀਰ ਦੀਆਂ 9 ਅਵਸਥਾ ਜਿਹੜੀਆਂ ਹਨ ਉਹ ਨਹੀਂ ਹਨ, ਉਹ ਇਹਨਾਂ 9 ਅਵਸਥਾ ਤੋਂ ਰਹਿਤ ਹੈ। ਇਨ੍ਹਾਂ ਸਰੀਰਕ ਅਵਸਥਾਵਾਂ ਤੋਂ ਰਹਿਤ ਹੋਣ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਫਰਮਾਉਂਦੇ ਨਮਸਤੰ ਜਰਾਰੰ, ਉਹ ਜਰਾ ਆਦਿ ਬੁਢੇਪੇ ਆਦਿ ਦੇ ਰੋਗਾਂ ਤੋਂ ਰਹਿਤ ਹੈ, ਸਗੋਂ ਬੁਢੇਪੇ ਦਾ ਤੇ ਵੈਰੀ ਹੈ, ਕਦੀ ਬੁੱਢਾ ਨਹੀਂ ਹੁੰਦਾ। ਨਾ ਉਹ ਬਾਲਾ ਬੁੱਢਾ ਭਾਈ, ਨਾ ਉਹ ਕਦੇ ਬਾਚਾ ਸੀ, ਨਾ ਉਹ ਕਦੇ ਬੁੱਢਾ ਹੀ ਹੁੰਦਾ ਹੈ। ਉਹ ਜਿਉਂ ਕਾ ਤਿਉਂ ਰਹਿੰਦਾ ਹੈ, ਉਸ ਦਾ ਹੁਣ ਕਿਵੇਂ ਰੂਪ ਵਰਣਨ ਕਰਨ ਕਰੀਏ। ਇਸ ਵਾਸਤੇ ਉਸ ਨੂੰ ਸੁੰਦਰ ਕਿਹਾ ਹੈ, ਉਹਨੂੰ ਜਵਾਨ ਹੀ ਕਹਿ ਦਿੱਤਾ ਹੈ, ਜਿਉਂ ਕਾ ਤਿਉਂ ਰਹਿੰਦਾ ਹੈ। ਭਾਵ ਵਾਹਿਗੁਰੂ ਜਿਹੜਾ ਹੈ ਉਹ ਸਦਾ ਹੀ ਨਵਤਨ ਹੈ, ਉਹਦਾ ਸਰੀਰ ਸਦਾ ਨਵਾਂ ਨਰੋਇਆ ਰਹਿੰਦਾ, ਕੋਈ ਬਿਮਾਰੀ ਨਹੀਂ ਲੱਗਦੀ, ਕੋਈ ਸੋਗ ਸਿਆਪਾ ਨਹੀਂ ਪੈਂਦਾ। ਨਵਾਤੰ ਜਰਾਰੰ, ਜਰਾਰ ਅਵਸਥਾ, ਬਣ ਰੂਪੀ ਜੰਗਲ ਜਿਹੜਾ ਹੈ, ਅਰੰਗ ਨਾਮ ਅਗਨੀ ਦਾ ਹੈ, ਤੇ ਬਣ ਜੰਗਲ ਨੂੰ ਕਹਿੰਦੇ ਨੇ। ਜਰਾਰ ਨਾਮ ਜੰਗਲ ਦਾ ਆਇਆ, ਬਣ ਦਾ ਆਇਆ। ਜਿਵੇਂ ਜੰਗਲ ਨੂੰ ਅੱਗ ਸਾੜ ਦਿੰਦੀ ਹੈ, ਅਗਨੀ ਜੰਗਲ ਦੀ ਵੈਰੀ ਹੈ। ਜਿਹੜੇ ਜੰਗਲ ਨੂੰ ਅੱਗ ਲੱਗ ਜਾਵੇ, ਸਾੜ ਕੇ ਸਵਾਹ ਕਰ ਦਿੰਦੀ ਅਨੇਕਾਂ ਬੂਟੇ। ਤਿਵੇਂ ਹੀ ਬੁਢੇਪੇ ਰੂਪੀ ਬਣ ਨੂੰ ਗੁਰੂ ਦਾ ਮੰਤਰ ਜਿਹੜਾ ਹੈ, ਗੁਰੂ ਦੀ ਬਾਣੀ ਜਿਹੜੀ ਹੈ, ਇਹ ਸਾੜ ਕੇ ਨਾਸ ਕਰ ਦਿੰਦੀ ਹੈ। ਜਾਂ ਇੰਜ ਕਹਿ ਲਓ ਵੀ ਕਾਇਆ ਕਲਪ ਮੰਤਰ ਹੈ। ਪਿਛਲੀ ਵਾਰ ਮੇਰੇ ਨਾਲ ਮਾਨ ਜੀ ਆਏ ਸੀ, ਸੇਵਾ ਸਿੰਘ ਜੀ ਮਾਨ, ਉਹਨਾਂ ਨੇ ਇੱਕ ਨੁਕਸਾ ਦਿੱਤਾ ਮੈਨੂੰ ਵੀ, ਤੇ ਆਪ ਉਹਨਾਂ ਦੇ ਘਰ ਨੂੰ ਲਿਆਣੇ ਗਿਆ। ਉਹ ਕਹਿੰਦੇ ਗਿਆਨੀ ਜੀ ਮੈਂ ਕਾਇਆ ਕਲਪ ਬਣਾਇਆ। ਮੈਂ ਕਿਹਾ ਵੀ ਇਹਦਾ ਕੀ ਮਤਲਬ? ਕਹਿੰਦੇ ਜੇ ਇੱਕ ਸਾਲ ਖਾ ਲਈਏ ਤੇ ਬੰਦਾ ਬੁੱਢਾ ਵੀ ਜਵਾਨ ਹੋ ਜਾਂਦਾ। ਮੈਂ ਕਿਹਾ ਵੀ ਚੱਲ ਆਪਾਂ ਵੀ ਖਾਂਦੇ, ਅੱਠ ਦਸ ਵੀਹ ਦਿਨ ਮਹੀਨਾ ਖਾ ਕੇ ਮੁੜ ਕੇ ਖਾਣ ਨੂੰ ਹੀ ਜੀ ਨਹੀਂ ਕਰਦਾ। ਉਹਨਾਂ ਨੇ ਐਸੀ ਦਵਾਈ ਬਣਾਈ ਗੁੜ ਪਾ ਕੇ ਵਿੱਚ। ਲੋਕ ਯਤਨ ਕਰਦੇ ਨੇ ਵੀ ਕੋਈ ਐਸੀ ਦਵਾਈ ਬਣਾ ਲਈਏ, ਕੋਈ ਐਸੀ ਧਾਂਤ ਮਾਰ ਲਈਏ, ਕੋਈ ਐਸਾ ਕੁਸਤਾ ਮਾਰ ਲਈਏ, ਭਾਵੇਂ ਰੋਜ਼ ਸੋਨੇ ਦੇ ਵਰਤ ਲਾ ਲਾ ਕੇ ਖਾਵੇ, ਭਾਵੇਂ ਕੀਮਤੀ ਤੋਂ ਕੀਮਤੀ ਦਵਾਈਆਂ ਖਾਵੇ, ਨੇ ਬੁੱਢਿਆਂ ਹੋ ਹੀ ਜਾਣਾ। ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਵੇ, ਬੁਢੇਪਾ ਰੋਕ ਨਹੀਂ ਸਕਦਾ। ਕਲਗੀਧਰ ਪਾਤਸ਼ਾਹ ਜੀ ਨੇ ਵੀ ਕਾਇਆ ਕਲਪ ਮੰਤਰ ਦਿੱਤਾ, ਜਿਵੇਂ ਦਵਾਈਆਂ ਨੇ ਇੱਦਾਂ ਮੰਤਰਾਂ ਦੁਆਰਾ ਵੀ ਇਲਾਜ ਲਿਖੇ ਹਨ ਕਈਆਂ ਰੋਗਾਂ ਦੇ। ਕਈਆਂ ਰੋਗਾਂ ਦੇ ਇਲਾਜ ਦਾਨ ਪੁੰਨ ਦੁਆਰਾ ਨੇ, ਸੇਵਾ ਸਿਮਰਨ ਦੁਆਰਾ ਨੇ। ਸੋ ਗੁਰੂ ਕਲਗੀਧਰ ਪਾਤਸ਼ਾਹ ਉੱਤੇ ਜਿਨ੍ਹਾਂ ਦਾ ਨਿਸ਼ਚਾ ਹੈ, ਸੰਤ ਨਿਹਾਲ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਇਹ ਜਾਪ ਸਾਹਿਬ ਨਾਮ ਦੀ ਬਾਣੀ ਹੈ ਨਾ, ਇਹ ਕਾਇਆ ਕਲਪ ਮੰਤਰ ਹੈ। ਜਿਹੜਾ ਮਨੁੱਖ ਪੜ੍ਹਦਾ ਰਵੇ, ਬੁੱਢਾ ਹੋ ਕੇ ਵੀ ਉਹਦਾ ਸਰੀਰ ਫੁਰਤੀਲਾ ਰਹਿੰਦਾ ਹੈ, ਚੁਸਤ ਰਹਿੰਦਾ ਹੈ, ਨੱਚਦਾ ਟੱਪਦਾ ਰਹਿੰਦਾ ਹੈ। ਕਿਉਂ? ਬਾਣੀ ਵਿੱਚ ਵੀ ਤੇ ਐਸੀ ਸ਼ਕਤੀ ਹੈ ਨਾ, ਭਾਵੇਂ ਅਰਥ ਨਾ ਹੀ ਆਉਂਦੇ ਹੋਣ, ਪੜ੍ਹਦਿਆਂ ਪੜ੍ਹਦਿਆਂ ਬੀਜ ਰਸ ਆ ਜਾਂਦਾ। ਕਲਗੀਧਰ ਪਾਤਸ਼ਾਹ ਦੀ ਐਸੀ ਬੇਅੰਤ ਬਾਣੀ ਹੈ, ਜਿਸ ਦਾ ਅਧਿਐਨ ਮਨੁੱਖ ਨੂੰ ਕਰਦੇ ਰਹਿਣਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਡਰਪੋਕ ਲੋਕ ਸਨ, ਤਕੜੀ ਤੋਲਣ ਜੋਗੇ ਹੀ, ਕਦੀ ਜਿਨ੍ਹਾਂ ਨੇ ਕੁੱਤਾ ਬਿੱਲੀ ਚੂਹਾ ਤੱਕ ਨਹੀਂ ਸੀ ਮਾਰਿਆ, ਉਹਨਾਂ ਵਿੱਚ ਵੀ ਐਸਾ ਵੀਰ ਰਸ ਭਰਿਆ ਕਿ ਭਾਵੇਂ ਦੁਨੀ ਚੰਦ ਭੱਜ ਗਿਆ, ਬਚਿੱਤਰ ਸਿੰਘ ਦਾ ਸਰੀਰ ਪਤਲਾ ਜਿਹਾ, ਕੰਡ ਤੇ ਥਾਪੀ ਦਿੱਤੀ ਲੈ ਕੇ ਨਾਗਣੀ ਹਾਥੀ ਦੇ ਦੁਆਲੇ ਹੋ ਗਿਆ। ਜੋ ਨਾਗਨੀ ਮਾਰੀ, ਹਾਥੀ ਚੀਖਾ ਮਾਰਦਾ ਹੋਇਆ ਪਿਛਾਂ ਨੂੰ ਮੁੜ ਗਿਆ। ਇਹ ਸਾਰਾ ਬਾਣੀ ਦਾ ਬਲ ਹੈ। ਜਿਹਨੇ ਯੋਧਾ ਬਣਨਾ, ਸੂਰਵੀਰ ਬਣਨਾ, ਦੇਸ਼ ਕੌਮ ਤੇ ਧਰਮ ਵਾਸਤੇ ਕੁਝ ਕਰਨਾ, ਪਹਿਲਾਂ ਉਸ ਨੂੰ ਜਪ ਤਪ ਸੇਵਾ ਸਿਮਰਨ ਨਾਮ ਅਭਿਆਸ ਕਰਨਾ ਪਵੇਗਾ। ਇਸ ਵਾਸਤੇ ਅਨੇਕਾਂ ਅਭਿਆਸੀ ਜਨ ਹਨ। ਵੱਡੇ ਮਹਾਂਪੁਰਸ਼ਾਂ ਦੇ ਸਮੇਂ ਦੀ ਮੈਨੂੰ ਗੱਲ ਚੇਤੇ ਹੈ, ਇੱਕ ਸਿੰਘ ਨੇ ਕਥਾ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਆਦ ਤੋਂ ਅੰਤ ਤੱਕ। ਸੰਤ ਕਹਿਣ ਲੱਗੇ ਹੁਣ ਵੀ ਭਜਨ ਕਰ ਲੈ। ਉਹਨਾਂ ਦਾ ਨੇਮ ਸੀ ਵੀ ਘੱਟ ਤੋਂ ਘੱਟ 40 ਦਿਨ ਤੇ ਮੂਲ ਮੰਤਰ ਦਾ ਜਾਪ ਘੱਟੋ ਘੱਟ 1.25 ਲੱਖ ਤੇ ਕਰਨਾ ਹੀ ਚਾਹੀਦਾ ਨਾ, ਵੀ ਏਦਾਂ ਅਭਿਆਸ ਨਾਲ ਹੋ ਸਕਦਾ ਫਿਰ ਸੁਭਾਅ ਬਣ ਜਾਵੇ ਤੇ ਉਹ ਨਿਤਨੇਮ ਮਨੁੱਖ ਸਦਾ ਹੀ ਕਰਦਾ ਰਹੇ। ਇਹ ਇੱਕ ਸਾਧਨ ਹਨ, ਤਰੀਕੇ ਹਨ, ਪਰ ਕੀਤਾ ਵੀ ਕੀ ਜਾਵੇ? ਜੇ ਕਿਸੇ ਨੂੰ ਕੋਈ ਦੱਸਦਾ ਥੋੜਾ ਬਹੁਤਾ ਵਿਧੀ, ਉਹਨਾਂ ਕੁ ਦਿਨ ਉਹ ਮਸਾਂ ਕਰਦਾ, ਉਹਦੇ ਬਾਅਦ ਫਿਰ ਛੱਡ ਬਹਿੰਦਾ। ਮਹਾਂਪੁਰਸ਼ਾਂ ਦਾ ਉਪਦੇਸ਼ ਇਹ ਹੁੰਦਾ ਵੀ ਇਸ ਤਰੀਕੇ ਨਾਲ ਭਰਮ ਭਾਗਤ 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 ਹੈ, ਭਰਮ ਭਜਦਿਆਂ ਭਜਦਿਆਂ ਭੱਜ ਜਾਂਦਾ ਹੈ, ਵਾਹਿਗੁਰੂ ਦੇ ਨਾਮ ਦਾ ਰੰਗ ਲੱਗਦਿਆਂ ਲੱਗਦਿਆਂ ਰੰਗ ਚੜ੍ਹ ਜਾਂਦਾ ਹੈ। ਇਹ ਕਾਇਆ ਕਲਪ ਮੰਤਰ ਹੈ, ਨਮਸਤੰ ਜਰਾਰੰ ਨਮਸਤੰ ਜਰਾਰੰ, ਜਰਾ ਦਾ ਹਰੀ, ਜਿਵੇਂ ਕੱਲ ਮੰਤਰ ਆਇਆ ਸੀ ਨਮਸਤੰ ਅਮਰਣੇ। ਜਾਪ ਸਾਹਿਬ ਦੀ ਇੱਕ ਇੱਕ ਤੁਕ ਜਿਹੜੀ ਹੈ ਮੰਤਰ ਰੂਪ ਹੈ, ਜਪ ਰੂਪ ਹੈ। ਇਸ ਵਾਸਤੇ ਦੋ ਬਾਣੀਆਂ ਸ਼੍ਰੋਮਣੀ ਹਨ, ਗੁਰੂ ਨਾਨਕ ਦੇਵ ਜੀ ਦੀ ਆਦਿ ਰਚਨਾ ਸ੍ਰੀ ਜਪਜੀ ਸਾਹਿਬ, ਜਿਸ ਦਾ ਸਿਰਲੇਖ ਹੈ ਜਪ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁੱਖ ਰਚਨਾ ਜਾਪ। ਜਪ ਤੇ ਜਾਪ ਦੋਵਾਂ ਦਾ ਮੇਲ ਹੈ, ਦੋਵੇਂ ਜਪ ਰੂਪ ਹੀ ਹਨ। ਜਿਹੜਾ ਇਹਨਾਂ ਦੋਵਾਂ ਦਾ ਵਾਰ ਵਾਰ ਪਾਠ ਕਰਦਾ ਉਹ ਵੀ ਭਜਨੀ ਹੈ, ਉਹ ਵੀ ਸਿਮਰਨੀ ਹੈ। ਫਿਰ ਵਾਰ ਨੂੰ ਵਾਰ ਵਿਚਾਰ ਕੇ ਪਾਵੇ ਜੋ ਨਰ ਭੋਗ। ਜਿਹੜਾ ਮਨੁੱਖ ਵਾਰ ਵਾਰ ਇਸ ਬਾਣੀ ਨੂੰ ਵਿਚਾਰਦਾ ਹੈ ਤੇ ਵਿਚਾਰ ਵਿਚਾਰ ਕੇ ਇਸ ਬਾਣੀ ਦਾ ਭੋਗ ਪਾਉਂਦਾ ਹੈ, ਕਈਆਂ ਨੂੰ ਪੰਜ ਬਾਣੀਆਂ ਦਾ ਪਾਠ ਕਰਨਾ ਨਹੀਂ ਆਉਂਦਾ ਤੇ ਉਹ ਫਿਰ ਇੱਕ ਹੀ ਬਾਣੀ ਨੂੰ ਪੰਜ ਵੇਰਾਂ ਪੜ੍ਹ ਲੈਂਦੇ ਨੇ। ਮੈਂ ਆਪ ਆਪਣੀ ਘਰਵਾਲੀ ਨੂੰ ਉੜਾ ਉੜਾ ਸਿਖਾ ਕੇ ਜਪਜੀ ਸਾਹਿਬ ਦਾ ਪਾਠ ਸਿਖਾਇਆ, ਉਹ ਕਹਿੰਦੀ ਵੀ ਹੋਰ, ਮੈਂ ਕਿਹਾ ਤੂੰ ਮਸਾਂ ਇੰਨਾ ਕੀ ਕਰਨ ਜੋਗੀ ਆ, ਇਹ ਕਰਦੀ ਰਿਹਾ ਕਰ। ਉਹ ਫਿਰ ਜਪਜੀ ਸਾਹਿਬ ਦਾ ਹੀ ਪਾਠ ਕਰਦੀ, ਅਗਾਂਹ ਨਹੀਂ ਅਜੇ ਆਉਂਦਾ। ਫਿਰ ਵੀ ਸ਼ੁਕਰਿਆ ਵੀ ਜਿਹੜੇ ਅਨਪੜ੍ਹ ਲੋਕ ਨੇ ਉਹਨਾਂ ਨੇ ਵੀ ਬਾਣੀ ਕੰਠ ਕਰ ਲਈ, ਪਰ ਯਤਨ ਹੁੰਦਾ ਹੈ ਕਿ ਦੂਜੀਆਂ ਬਾਣੀਆਂ ਵੀ ਕੰਠ ਹੋ ਜਾਣ। ਫਿਰ ਮਨ ਰੋਕ ਰਖੀਕ ਕੋ ਨਿਪ੍ਰਤ ਜਪ ਜੀ ਜਾਪ। ਜਿਹੜੇ ਸਿੱਖ ਅੰਮ੍ਰਿਤ ਵੇਲੇ ਉੱਠਦੇ ਹਨ, ਅੰਮ੍ਰਿਤ ਵੇਲੇ ਉੱਠਣਾ ਕੋਈ ਸੌਖਾ ਨਹੀਂ। ਅਸੀਂ ਬੱਚਿਆਂ ਨੂੰ ਸੰਥਾ ਕਰਾਉਣੀ ਸੀ ਤੇ ਘਰਵਾਲੀ ਦੇ ਕੋਲੋਂ ਪੈਸੇ ਲੈਣੇ ਪਏ, ਪੈਸੇ ਕੋਲ ਨਹੀਂ ਸੀ। ਅਸੀਂ ਉੱਥੋਂ 5,500 ਰੁਪਇਆ ਲੈ ਕੇ ਪੋਥੀਆਂ ਲੈ ਆਉਂਦੀ, ਉਹਨੂੰ ਕਿਹਾ ਵੀ ਜਦੋਂ ਹੋਣਗੇ ਦੇ ਦਿਆਂਗੇ। ਇਹਦੀ ਅਰਦਾਸ ਕਰਦੀ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨ ਲੱਗ ਪਈ ਰੋਜ਼ 5 ਜਪਜੀ ਸਾਹਿਬ ਦੇ। ਡੇਢ ਕੁ ਸਾਲ ਬਾਅਦ ਕਹਿੰਦੀ ਮੇਰੇ ਪੈਸੇ ਨਹੀਂ ਦੇਣੇ। ਮੈਂ ਕਿਹਾ ਵੀ ਪੈਸੇ ਤੇਰੇ ਤੇ ਹੀ ਅਰਦਾਸ ਕਰ ਦਿੱਤੀ ਆ। ਕਹਿੰਦੀ ਵੀ ਨਹੀਂ ਮੇਰੇ ਦੇ ਦਿਓ। ਅਸੀਂ ਦੇਤੇ ਉਦਣ ਦੀ, ਉਹ ਤੋਂ ਉੱਠਿਆ ਹੀ ਨਹੀਂ ਜਾਂਦਾ, ਸਵੇਰੇ ਉੱਠਿਆ ਹੀ ਨਹੀਂ ਜਾਂਦਾ। ਭਾਵ ਜਿਹੜਾ ਜਪ ਤਪ ਹੈ ਉਸ ਦਾ ਫਲ ਹੈ, ਦਾਨ ਪੁੰਨ ਦਾ ਆਪਣਾ ਫਲ ਹੈ। ਹੁਣ ਜੇ 20-50 ਬੱਚੇ ਪੜ੍ਹਨਗੇ, ਇੱਥੇ ਕਲਾਸ ਲੱਗਦੀ ਸ਼ਾਮ ਨੂੰ, ਤੇ ਗੁਰੂ ਘਰ ਦੇ ਅਨੰਦ ਸੇਵਕ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲੇ, ਉਹਨਾਂ ਦੇ ਪੋਤਰਾ ਸਾਹਿਬ ਸੰਥਾ ਕਰਵਾਉਂਦੇ ਨੇ, ਬੜੀ ਖੁਸ਼ੀ ਹੈ। ਵੱਧ ਤੋਂ ਵੱਧ ਯਤਨ ਕਰਕੇ ਗੁਰਬਾਣੀ ਦਾ ਸ਼ੁੱਧ ਪਾਠ ਸਿੱਖਣਾ ਚਾਹੀਦਾ। ਅਸੀਂ ਤੇ ਕੰਮ ਹੋਰ ਵੀ ਸੌਖਾ ਕਰ ਦਿੱਤਾ, ਰੀਲਾਂ ਹੀ ਭਰ ਦਿੱਤੀਆਂ ਮੈਂ। ਜਿਹਨੂੰ ਨਹੀਂ ਨਾ ਆਉਂਦਾ ਸੁਖਮਣੀ ਸਾਹਿਬ, ਉਹਨੂੰ ਇੱਕ ਕੈਸਟ ਦੇ ਦੇਣੇ ਵੀ ਘਰੇ ਜਾ ਕੇ ਸੰਥਾ ਕਰ ਲੈਣੀ। ਜਦੋਂ ਅਸੀਂ ਸੰਥਾ ਕਰਾਈ ਨਾਲ ਨਾਲ ਭਰ ਦਈਆਂ, ਜਪਜੀ ਸਾਹਿਬ ਦੀ ਸੰਥਿਆ, ਸੁਖਮਣੀ ਸਾਹਿਬ ਦੀ ਸੰਥਿਆ, ਸਹਿਜ ਕਿਰਤੀ ਦੀ ਸੰਥਿਆ। ਕਿਉਂ ਸਮਾਂ ਐਸਾ ਨਾਜ਼ੁਕ ਜਿਹਾ ਆ ਗਿਆ, ਲੋਕਾਂ ਕੋਲ ਸਮਾਂ ਹੀ ਨਹੀਂ ਨਿਕਲਦਾ, ਪਰ ਫਿਰ ਵੀ ਸਮਾਂ ਕੱਢਣਾ ਹੀ ਪਵੇਗਾ। ਜਿਹਨੇ ਪਾਠ ਸ਼ੁੱਧ ਕਰਨਾ ਨਾ, ਉਹਨੂੰ ਤੇ ਆ ਕੇ ਬੈਠ ਕੇ ਸਿੱਖਣਾ ਪਵੇਗਾ, ਤਾਂ ਹੀ ਸ਼ੁੱਧ ਹੋਵੇਗਾ। ਫਿਰ ਮਨ ਰੋਕ ਰਕੀਕ ਕੋ ਨਿਤ ਪ੍ਰਤ ਜਪ ਜੀ ਜਾਪ। ਮਨ ਨੂੰ ਰੋਕ ਕੇ, ਇੰਦਰੀਆਂ ਨੂੰ ਰੋਕ ਕੇ, ਬਾਣੀ ਨੂੰ ਰੋਕ ਕੇ, ਜਿਹੜੇ ਮਨ ਬਾਣੀ ਹਿਰਦੇ ਨੂੰ ਟਕਾ ਕੇ ਵਾਹਿਗੁਰੂ ਦਾ ਭਜਨ ਕਰਦੇ ਨੇ ਨਾ, ਮਹਾਂਪੁਰਸ਼ਾਂ ਪਾਸੋਂ ਜੁਗਤੀਆਂ ਪੁੱਛੀਆਂ ਲੋਕਾਂ ਨੇ, ਉਹਨਾਂ ਦੱਸੀਆਂ ਕਈ ਤਰ੍ਹਾਂ ਦੀਆਂ। ਹੁਣ ਮੈਂ ਆਉਣਾ ਸੀ ਤੇ ਮੈਨੂੰ ਸਿੰਘਣੀ ਕਹਿੰਦੀ ਵੀ ਮੈਂ ਹੁਣ ਸਵੇਰੇ ਮੇਰੇ ਤੋਂ ਉੱਠਿਆ ਨਹੀਂ ਜਾਂਦਾ। ਮੈਂ ਕਿਹਾ 5 ਪਾਠ ਕਰਾ ਤੇ ਬਹਿ ਕੇ ਸੁਣਿਆ ਕਰ। ਸੋ ਇਸ ਪ੍ਰਕਾਰ ਨਾਲ ਜਿਹਨੇ ਨਾਮ ਜਪਣਾ ਨਾ, ਵਿਆਹ ਕਰਨ ਵਾਸਤੇ ਅਸੀਂ ਅਖੰਡ ਪਾਠ ਕਰਾਉਂਦੇ ਹਾਂ, ਭਾਵੇਂ ਸਾਨੂੰ ਪੁੰਨ ਦੀ ਬਜਾਏ ਪਾਪ ਹੀ ਲੱਗੇ, ਕਿਉਂ ਐਸਾ ਅਸੀਂ ਰੋਜ਼ ਵੇਖਦੇ ਹਾਂ। ਇੱਕ ਘਰ ਅਸੀਂ ਪਾਠ ਧਰਿਆ ਅਖੰਡ ਪਾਠ, ਤੇ ਮਗਰਲੇ ਅੰਦਰ ਉਹਨਾਂ ਭੱਠੀ ਲਾਈ ਸ਼ਰਾਬ ਵਾਲੀ, ਤੇ ਉਧਰੋਂ ਬਦਬੂ ਆਵੇ ਨਾ, ਉਧਰੋਂ ਪਾਠ ਕਰਨ ਜੋਗੇ ਨਾ ਉਹ ਘਰ ਵਾਲੇ ਕਹਿੰਦੇ ਜੀ ਅਸੀਂ ਤੇ ਬਦੋ ਬਦੀ ਪਾਠ ਧਰਾਇਆ, ਮੁੰਡੇ ਆਖੇ ਨੀ ਲੱਗਦੇ, ਕੀ ਕਰੀਏ। ਉਹ ਫਿਰ ਇਹੋ ਜੇ ਅਖੰਡ ਪਾਠ ਦਾ ਉਹੋ ਜਿਹੇ ਪੁੰਨ ਲੱਗਣਾ ਹੈ ਨਾ। ਲੋਕ ਜਪ ਤਪ ਕਰਦੇ, ਦਾਨ ਪੁੰਨ ਕਰਦੇ, ਵਿਆਹਾਂ ਦੇ ਸਮੇਂ ਰਵਾਇਤ ਹੁੰਦੀ ਸੀ ਵੀ ਸੰਤਾਂ ਮਹਾਤਮਾ ਨੂੰ ਸੱਦੋ, ਉਹਨਾਂ ਨੂੰ ਲੰਗਰ ਛਕਾਓ, ਉਹਨਾਂ ਨੂੰ ਬਸਤਰ ਦਿਓ, ਉਹਨਾਂ ਨੂੰ ਮੱਥਾ ਟੇਕੋ, ਉਹਨਾਂ ਦੀ ਪ੍ਰਸੰਨਤਾ ਲਓ। ਗੁਰੂ ਦੀ ਬਾਣੀ ਦਾ ਪਾਠ ਹੋਵੇ, ਕਥਾ ਹੋਵੇ, ਕੀਰਤਨ ਹੋਵੇ, ਸਤਸੰਗ ਹੋਵੇ, ਲੋਕ ਆ ਕੇ ਭੋਜਨ ਛਕਣਗੇ। ਜਦੋਂ ਸੈਂਕੜੇ ਲੋਕ ਭੋਜਨ ਖਾ ਲੈਣਗੇ, ਉਹ ਫਿਰ ਅਸੀਸ ਦੇਣਗੇ, ਉਹਦਾ ਪੁੰਨ ਲੱਗੇਗਾ ਕੁੜੀ ਤੇ ਮੁੰਡੇ ਨੂੰ, ਉਹਨਾਂ ਦਾ ਜੀਵਨ ਸੌਖਾ ਹੋ ਜਾਵੇਗਾ। ਪਰ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਾਂ, ਅੱਬਲ ਤੇ ਲੋਕਾਂ ਹੁਣ ਹੋਟਲਾਂ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਰੱਖ ਲਿਆ ਵੀ ਭਾਈਆਂ ਦੀ ਲੋੜ ਹੀ ਨਹੀਂ। ਕਈਆਂ ਸ਼ਹਿਰਾਂ ਦੇ ਵਿੱਚ ਉਹ ਕਹਿੰਦੇ ਵੀ ਕਿਸੇ ਲੋੜ ਨੀ ਲਿਆਉਣ ਦੀ, ਅਸੀਂ ਸਭ ਬੰਦੋਬਸਤ ਕਰ ਲਿਆ, ਉਸ ਦਿਨ ਥੋੜੀ ਜੀ ਤਨਖਾਹ ਤੇ ਉਹ ਲੈ ਆਉਂਦੇ ਨੇ, ਨਾ ਮਾਤਰ ਕੋਈ ਨਾ ਕੋਈ ਗ੍ਰੰਥੀ, ਤੇ ਉਹ ਹੋਟਲ ਵਿੱਚ ਹੀ ਪ੍ਰਕਾਸ਼ ਕਰਕੇ, ਉੱਥੇ ਵਿਆਹ ਕਰਕੇ, ਉੱਥੇ ਸਭ ਕੁਝ ਹੁੰਦਾ। ਪਰ ਐਸਾ ਹੈ, ਬਹੁਤ ਗਲਤ ਹੈ ਮਨਮਤ। ਗੁਰਮਤ ਤੇ ਹੈ ਗੁਰੂ ਦੁਆਰੇ ਹਮਰਾ ਵਿਆਹ ਹੋ ਜੇ ਹੋਆ। ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰਾ ਵਿਆਹ ਗੁਰੂ ਦੇ ਘਰ ਹੋਇਆ ਹੈ। ਅਜੇ ਤੱਕ ਗੁਰੂ ਦੇ ਵਿਆਹ ਦੀ ਨਿਸ਼ਾਨੀ ਹੈ, ਜਿਨ੍ਹਾਂ ਨੇ ਜਾ ਕੇ ਤੱਕਿਆ ਹੈ ਕੱਚੀ ਕੰਧ। ਇੱਕ ਗੁਆਂਢਣ ਨੇ ਆ ਕੇ ਕਿਹਾ ਗੁਰੂ ਨਾਨਕ ਦੇਵ ਤੇ ਤਰਸ ਕਰਕੇ, ਪੁੱਤਰਾ ਇਹਨਾਂ ਦੀ ਨੀਤ ਮਾੜੀ ਹੋ ਗਈ ਹੈ, ਇਹਨਾਂ ਨੇ ਕੰਧ ਧੱਕਾ ਦੇ ਕੇ ਤੈਨੂੰ ਥੱਲੇ ਦੇ ਦੇਣਾ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮਾਤਾ ਤੂੰ ਫਿਕਰ ਨਾ ਕਰ, ਮੇਰੇ ਵਿਆਹ ਦੀ ਨਿਸ਼ਾਨੀ ਯੁੱਗਾਂ ਪਰਯੰਤ ਰਹੇਗੀ। ਅਜੇ ਤੱਕ ਉਹ ਵਿਆਹ ਦੀ ਨਿਸ਼ਾਨੀ ਕਾਇਮ ਹੈ, ਸ਼ੀਸ਼ੇ ਵਿੱਚ ਕੰਧ ਨੂੰ ਮੜਿਆ ਹੋਇਆ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੇ ਹੁਕਮ ਆ ਵੀ ਵਿਆਹ ਗੁਰਦੁਆਰੇ ਕਰੋ, ਤੇ ਉੱਥੇ ਲੰਗਰ ਬਣੇ, ਸਾਰੇ ਬਹਿ ਕੇ ਪੰਗਤਾਂ ਲਾ ਕੇ ਰੋਟੀਆਂ ਖਾਣ, ਤੇ ਜਿੰਨਾ ਦਾਨ ਪੁੰਨ ਹੋਵੇ ਗੁਰਦੁਆਰੇ ਹੋਵੇ। ਪਰ ਹੁਣ ਜਿਨ੍ਹਾਂ ਨੇ ਅੰਮ੍ਰਿਤ ਵੀ ਛਕਿਆ ਉਹ ਵੀ ਜਾ ਕੇ ਵਿਆਹ ਕਰਦੇ ਨੇ, ਤੇ ਹੁਣ ਅਸੀਂ ਮਜਬੂਰ ਹੋ ਗਏ ਹਾਂ। ਕਈ ਵਾਰ ਲੋਕੀ ਸਾਨੂੰ ਸੱਦ ਲੈਂਦੇ ਨੇ, ਪਰ ਥੋੜੇ ਚਿਰ ਦੀ ਗੱਲ ਮੈਨੂੰ ਇੱਕ ਚਿੱਠੀ ਆਈ, ਕਹਿੰਦੇ ਜੀ ਵਿਆਹ ਤੇ ਆਓ। ਮੈਂ ਕਿਹਾ ਵੀ ਅਸੀਂ 5,200 ਰੁਪਇਆ ਲੈਂਦੇ ਹਾਂ, ਘੱਟ ਨਹੀਂ ਆਉਣਾ। ਕਹਿੰਦੇ ਵੀ ਇੰਨੇ ਲਾਲਚੀ ਹੋ ਗਏ ਜੇ ਬਾਣੀ ਵੇਚਣ ਲੱਗ ਪਏ ਜੇ, ਫਿਰ ਜਿਹੜੇ ਗਾਉਣ ਵਾਲੇ ਆਉਣੇ ਨੇ ਉਹਨਾਂ ਨੂੰ ਤੇ ਤੁਸੀਂ 1,000 ਰੁਪਈਏ ਦੇ ਦੇਣੇ ਨੇ ਹੋਰ ਬੰਨੇ, ਤੇ ਜਿਨ੍ਹਾਂ ਨੇ ਬਾਣੀ ਪੜ੍ਹਨੀ ਆ ਉਹਨਾਂ ਨੂੰ ਫਿਰ ਕੁਝ ਦੇਣਾ ਹੀ ਚਾਹੀਦਾ ਨਾ। ਹੁਣ ਜੇ ਕੋਈ ਗਾਉਣ ਵਾਲਾ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਨਾਲੋਂ ਜ਼ਿਆਦਾ ਧਨ ਲੈ ਜਾਵੇ, ਰਾਗੀ ਵਿਚਾਰੇ ਸੰਗ ਪਾਲਦੇ ਰਹਿਣ, 48-48 ਘੰਟੇ ਪਾਠ ਕਰਦੇ ਰਹਿੰਦੇ, ਜੇ 10 ਰੁਪਈਏ ਜ਼ਿਆਦਾ ਦੇਣੇ ਪੈ ਜਾਣ ਤੇ ਘਰ ਵਾਲਿਆਂ ਨੂੰ ਤਾਪ ਚੜ ਜਾਂਦਾ ਵੀ ਲੈ ਇਹਨਾਂ ਨੇ ਲੁੱਟ ਧਰੀ ਆ। ਜੇ ਹੋਰ ਬੰਨੇ ਧਨ ਦੇਣਾ ਪਵੇ ਤੇ ਫੇਰ ਦੁਖਦਾ ਨਹੀਂ। ਇਸ ਵਾਸਤੇ ਯਤਨ ਇਹ ਕਰਨਾ ਚਾਹੀਦਾ ਹੈ ਕਿ ਗੁਰਦੁਆਰੇ ਵਿੱਚ ਵਿਆਹ ਹੋਵੇ ਤੇ ਫਿਰ ਕਿਸੇ ਹਾਲ ਹੂਲ ਵਿੱਚ ਨਾ ਜਾਇਆ ਜਾਵੇ, ਜਿੱਥੇ ਵੇਸਵਾਵਾਂ ਦੇ ਗੰਦੇ ਗੀਤ ਗਾਏ ਜਾਂਦੇ ਹਨ। ਉਹ ਜਿੰਨਾ ਜਪ ਤਪ ਕੀਤਾ ਉਹਦਾ ਉਲਟਾ ਪਾਪ ਲੱਗ ਜਾਂਦਾ ਹੈ। ਫਿਰ ਮਨ ਰੋਕ ਰੁਖੀਕ ਕੋ ਨਿਤਪ੍ਰਤ ਜਪ ਜੀ ਜਾਪ, ਮਨ ਬਿਰਤੀਆਂ ਨੂੰ ਅਕਾਗਰ ਕਰਕੇ, ਇਸ਼ਨਾਨ ਕਰਕੇ, ਰਿਖੀ ਪੈਂਦੇ ਰਿਖੀਆਂ, ਰਿਖੀ ਮੈਣੇ ਇੰਦਰੀਆਂ, ਸਰੀਰ ਦੀਆਂ ਇੰਦਰੀਆਂ ਕਿਹੜੀਆਂ ਹਨ? ਹੱਥ ਹਨ, ਪੈਰ ਹਨ, ਨੱਕ ਹੈ, ਅੱਖਾਂ ਹਨ, ਕੰਨ ਹਨ, ਇਹਨਾਂ ਸਾਰਿਆਂ ਨੂੰ ਰੋਕਣਾ। ਪਰ ਹੈ ਬੜਾ ਕਠਿਨ ਰੋਕਣਾ, ਸੌਖਾ ਕੰਮ ਨਹੀਂ ਗਾ। ਜਿੰਨਾ ਸੌਖਾ ਤੁਸੀਂ ਸਮਝਦੇ ਜੀ ਇੰਨਾ ਸੌਖਾ ਨਹੀਂ। ਅੱਜ ਕੱਲ ਤੇ ਹੁਣ ਰੀਸੋ ਰੀਸ ਅਸੀਂ ਪਾਠ ਕਰੀ ਜਾਂਦੇ ਹਾਂ ਤੇ ਸਾਡੀ ਦੁਕਾਨਦਾਰੀ ਵੀ ਚੰਗੀ ਚੱਲਦੀ ਆ। ਜੇ ਹੋਰ ਕੋਈ ਕੰਮ ਨਾ ਚੱਲੇ ਤੇ ਅਖੰਡ ਪਾਠਾਂ ਦੀ ਲੜੀ ਖੋਲ ਲਓ, ਲੰਗਰ ਲਾ ਦਿਓ, ਇਹਦੇ ਵਿੱਚ ਵੀ ਬੜੀ ਆਮਦਨ ਹੈ। ਭਾਵ ਅਪੋਤਰੀਆਂ ਹੁੰਦੀਆਂ ਨੇ 101 ਪਾਠ, میں پچھلے دن سوچیا بھی پوتریاں تے آم نہیں آپ سوا لکھ کریے سارے تختوں کے اتنے مل کے واریاں پہلے ہی پاٹ کراؤن والے انے نے جن مرضی کری جاؤ پر انہاں بہتے پاٹھاں دا بہتا پھل نہیں ملتا اخنڈ پاٹھ ہزار کراؤ تے ایک بھی صحیح نیپرے نہیں چڑھتا اسی خود اپنا پاٹھ کر کے ویکھیا ہن پتا جی دا پاٹھ کرنا سی اخنڈ پاٹھ میں سوچیا بھی تین دن ساتھ سنگت چ وگن پاؤ تے کی پن ہویا اخنڈ پاٹھ دا پاپ ہی لگا نہ کرو چلو کھلا پاٹھ تاں لینے ہاں پر کھلا بھی بڑی مشکل دے نال بھج نس کر کے پاٹھ پورا کرنا پیا جویں پاٹھ کرن دی ودھی لکھی ہے تے ودھی دا سانو گیان وی ہے او دا ساڈے کول ہوندا نہیں تے جڑا کم صحیح ڈھنگ نال نہیں ہوندا یتن کرنا چاہیدا بھی کسے طریقے نال ہووے او دے نالوں تے نت نیم کر لین دا ہی زیادہ پن ہے پرانے سمیاں وچ لوگ سال سال پہلاں تیاری کردے سن پہلے ہی ایک بار تیاری کر چھڑنی پہلے پاٹھیاں دا بندوبست کرنا پہلے سیوے داراں دا بندوبست کرنا بھی پاٹھ کراؤنا تے لوکی کئیاں کئیاں میلاں تو سن واسطے آندے سن حضور صاحب ایک پریمی نے پاٹھ کروایا پچھلے دنی تے کہیں میرے کول آیا میرا دوست جی گا میں کہا بھی روپیہ تیرا 50,000 لگ جانا پر میں اس سودے چ پیندا ہی نہیں تو آپ ہی کر کہندا بھی کوئی پاٹھی پسند نہیں مینو تہاڈا میں کہا بھی جتھے پسند آؤں لیا ہوائی جہاز سے ہردوار تو پاٹھی لے کے آیا وہ اتنے شردا سی انہیں ہوائی جہاز کا کرایہ دتا